ਸੁਣਨ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲ੍ਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸਜਣੋ, ਅੱਜ ਅਸਾਂ ਸੱਚਾਈ ਦੀ ਰਾਹ ਦਾ ਪਹਿਲਾ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਇਹ ਪ੍ਰੋਗਰਾਮ ਦੇ ਦੋ ਹਿੱਸੇ ਹਨ। ਪਹਿਲਾ ਹਿੱਸਾ ਹੁਣ ਤੁਹਾਡੀ ਖਿਦਮਤ ਵਿੱਚ ਪੇਸ਼ ਕਰੇ ਸੂ, ਦੂਜਾ ਹਿੱਸਾ ਤੁਸਾਂ ਆਉਣ ਵਾਲੇ ਪ੍ਰੋਗਰਾਮ ਵਿੱਚ ਸੁਣ ਸੋ। ਬਹੁ ਅਰਸੇ ਕਨੂੰ ਅਸਾਂ ਨਬੀਆਂ ਦੀ ਕਿਤਾਬਾਂ ਦਾ ਮੁਤਾਲਿਆ ਕਰਦੇ ਪਏ ਹਾਂ। ਅਸਾਂ ਡਿੱਠੇ ਜੋ ਅੱਲਾ ਸਾਈਂ ਤਕਰੀਬਨ 40 ਕਨੂੰ ਜ਼ਿਆਦਾ ਅੰਬੀਆ ਕੋ ਇਲਹਾਮ ਬਖਸ਼ਿਆ ਤਾਂ ਜੋ ਉਹ ਤਕਰੀਬਨ 1500 ਸਾਲਾਂ ਦੇ ਅਰਸੇ ਵਿੱਚ ਅੱਲਾ ਦੇ ਕਲਾਮ ਕੋ ਲਿਖਣ, ਯਾਨੀ ਇੰਝੀ ਕਿਤਾਬ ਜਿਹੜੀ ਨੇਕੀ ਅਤੇ ਪਾਕਿਜ਼ਗੀ ਦੇ ਰਾਜ਼ ਕਨੂੰ ਪਰਦਾ ਹਟਾ ਦੇਵੇ ਤਾਂ ਜੋ ਇਹ ਕਿਤਾਬ ਦੀ ਤਾਲੀਮ ਤੇ ਅਮਲ ਕਰਿੰਦੇ ਹੋਏ ਗੁਨਹਗਾਰ ਅੱਲਾ ਦੀ ਕੁਰਬਤ ਵਿੱਚ ਦਾਖਲ ਥੀ ਸਕੇ। ਅਸਾਂ ਡਿੱਠੇ ਜੋ ਅੱਲਾ ਦੇ ਸੱਚੇ ਪੈਗੰਬਰੇ ਬਖਸ਼ਿਸ਼ ਦੇ ਇੱਕੋ ਰਸਤੇ ਦੀ ਮਨਾਦੀ ਕੀਤੀ ਹੈ, ਇੱਕੋ ਪੈਗਾਮ ਦਿੱਤੇ, ਉਹਨੇ ਜਿਹੜਾ ਕੁਝ ਵੀ ਲਿਖੇ ਆਪਣੀ ਤਰਫੋਂ ਆਪਣੀ ਸੋਚ ਨਾਲ ਅਤੇ ਆਪਣੀ ਅਕਲ ਨਾਲ ਕੁਝ ਨਹੀਂ ਲਿਖਿਆ, ਬਲਕਿ ਅੱਲਾ ਸਾਈਂ ਜਿਹੜਾ ਉਹਨੇ ਦੇ ਦਿਲ ਦਿਮਾਗ ਵਿੱਚ ਸੱਟਿਆ ਉਹਨੇ ਉਹ ਲਿਖ ਦਿੱਤਾ। ਇਹ ਲਿਖਣ ਵਿੱਚ ਰੂਹੁਲ ਕੁਦਸ ਉਹਨੇ ਦੀ ਖਾਸ ਮਦਦ ਅਤੇ ਰਹਿਨੁਮਾਈ ਫਰਮਾਈ। ਅੱਲਾ ਦੇ ਫਜ਼ਲ ਨਾਲ ਅਤੇ ਪਾਕ ਮਨਸ਼ਾ ਨਾਲ ਅਸਾਂ ਚਾਹੁੰਦੇ ਹਾਂ ਜੋ ਅੱਜ ਦੇ ਪ੍ਰੋਗਰਾਮ ਅਤੇ ਆਉਣ ਵਾਲੇ ਅਗਲੇ ਤ੍ਰੈ ਪ੍ਰੋਗਰਾਮਾਂ ਵਿੱਚ ਅਸਾਂ ਪਹਿਲੇ ਪੇਸ਼ ਕੀਤੇ ਗਏ ਸਬਕਾਂ ਦੀ ਦੁਹਰਾਈ ਕਰੇ ਸੂ। ਸਾਡੇ ਅੱਜ ਦੇ ਪ੍ਰੋਗਰਾਮ ਦਾ ਨਾਂ ਹੈ ਗੁਨਾਹ ਦਾ ਆਗਾਜ਼। ਹੁਣ ਅਸਾਂ ਉਹ ਬੁਨਿਆਦੀ ਖਾਕੇ ਦੀ ਗੱਲ ਕਰਦੇ ਹਾਂ ਜਿਹੜਾ ਅੱਲਾ ਸਾਈਂ ਖੁਦ ਬਣਾਇਆ ਹਾ। ਅੱਲਾ ਦੇ ਕਲਾਮ ਦਾ ਪਹਿਲਾ ਹਿੱਸਾ ਤੌਰਾਤ ਸ਼ਰੀਫ ਹੈ, ਜਿਹੜਾ ਅੱਲਾ ਦੇ ਇਲਹਾਮ ਨਾਲ ਹਜ਼ਰਤ ਮੂਸਾ ਦੇ ਹੱਥੋਂ ਲਿਖਵਾਇਆ ਗਿਆ। ਕਿਆ ਤੁਹਾਕੂ ਇਹਦੀ ਪਹਿਲੀ ਐਤ ਯਾਦ ਹੈ? ਉਥਾਂ ਲਿਖਿਆ ਲਾਥੇ ਜੋ ਸ਼ੁਰੂ ਵਿੱਚ ਅੱਲਾ ਸਾਈਂ ਜ਼ਮੀਨ ਅਤੇ ਅਸਮਾਨ ਕੋ ਬਣਾਇਆ। ਅਸਾਂ ਡਿੱਠੇ ਜੋ ਸ਼ੁਰੂ ਵਿੱਚ ਕਾਇਨਾਤ ਫਰਿਸ਼ਤੇ ਅਤੇ ਇਨਸਾਨ ਦੇ ਬਣਨ ਕਨੂੰ ਪਹਿਲੇ ਅੱਲਾ ਦੀ ਹਸਤੀ ਹਈ ਪਈ। ਅੱਲਾ ਸਾਈਂ ਅਬਦੀਅਤ ਦਾ ਮਾਲਿਕ ਹੈ, ਯਾਨੀ ਉਹ ਹਮੇਸ਼ਾ ਰਹਿਣ ਵਾਲੀ ਹਸਤੀ ਹੈ। ਨਾ ਤਾਂ ਉਹਦਾ ਕੋਈ ਸ਼ੁਰੂ ਹੈ, ਨਾ ਛੇਕੜ ਹੈ। ਉਹ ਕਾਦਰੇ ਮੁਤਲਿਕ ਹੈ, ਜਿਹੜਾ ਸਭ ਕੁਝ ਦੇਖਦੇ ਜਾਣਦੇ ਅਤੇ ਹਰ ਸ਼ੈ ਦੀ ਪਰਖ ਹੈ। ਤੌਰਾਤ ਸ਼ਰੀਫ ਦੇ ਪਹਿਲੇ ਬਾਅਦ ਵਿੱਚ ਅਸਾਂ ਡਿੱਠੇ ਜੋ ਅੱਲਾ ਸਾਈਂ 6 ਦਿਨ ਵਿੱਚ ਜ਼ਮੀਨ, ਅਸਮਾਨ, ਸਮੁੰਦਰ ਅਤੇ ਇਨ੍ਹਾਂ ਵਿੱਚ ਜਿਹੜਾ ਕੁਝ ਹੈ ਬਣਾਏ। ਅੱਲਾ ਸਾਈਂ ਜ਼ਮੀਨ ਕੋ ਬਣਾਇਆ, ਅਰਾਸਤਾ ਕੀਤਾ ਤਾਂ ਜੋ ਇਨਸਾਨ ਦਾ ਰਹਿਣ ਸਹਿਣ ਮੁਮਕਿਨ ਥੀਵੇ, ਜੈਂ ਕੋ ਊ ਬਣਾਵਣ ਦਾ ਇਰਾਦਾ ਕੀਤਾ ਹਾ। ਹੀ ਗਾਲੂ 6ਵੇਂ ਦਿਨ ਅੱਲਾ ਸਾਈਂ ਫਰਮਾਇਆ ਜੋ ਅਸਾਂ ਇਨਸਾਨ ਕੋ ਆਪਣੀ ਸੂਰਤ ਅਤੇ ਆਪਣੀ ਛਬੀ ਵਾਂਗੂ ਬਣੇ ਸੂ, ਅਤੇ ਉਹ ਸਮੁੰਦਰ ਦੀ ਮੱਛੀਆਂ ਅਤੇ ਢੋਰ ਡੰਗਰ ਅਤੇ ਸਾਰੀ ਜ਼ਮੀਨ ਅਤੇ ਉਹਦੇ ਉੱਤੇ ਰਹਿਣ ਵਾਲੇ ਸਾਰੇ ਜਾਨਦਾਰਾਂ ਤੇ ਅਤੇ ਜਿਹੜੇ ਜ਼ਮੀਨ ਉੱਤੇ ਕੀੜੇ ਮਕੌੜੇ ਹਨ ਉਹਨੇ ਤੇ ਇਖਤਿਆਰ ਰੱਖੇ, ਅਤੇ ਅੱਲਾ ਸਾਈਂ ਇਨਸਾਨ ਕੋ ਆਪਣੀ ਸੂਰਤ ਤੇ ਖਲਕ ਕੀਤਾ। ਕਾਇਨਾਤ ਦੀ ਸਾਰੀ ਮਖਲੂਕਾਤ ਵਿੱਚ ਜਿਹੜੀਆਂ ਅੱਲਾ ਸਾਈਂ ਖਲਕ ਕੀਤੀਆਂ ਹਨ, ਇਨਸਾਨ ਸਾਰੇ ਕਨੂੰ ਜ਼ਿਆਦਾ ਖਾਸ ਅਤੇ ਅਫਜ਼ਲ ਹੈ, ਕਿਉਂ ਜੋ ਅੱਲਾ ਸਾਈਂ ਉਹਨੂੰ ਆਪਣੀ ਸੂਰਤ ਤੇ ਖਲਕ ਕੀਤਾ। ਅੱਲਾ ਚਾਹੁੰਦਾ ਹਾ ਜੋ ਇਨਸਾਨ ਦੇ ਇਕੱਠੇ ਉਹਦੀ ਕੁਰਬਤ ਅਤੇ ਦੋਸਤੀ ਅਜੀਬ ਅਤੇ ਘਾਟੀ ਹੋਵੇ। ਇਹ ਵਾਸਤੇ ਅੱਲਾ ਸਾਈਂ ਮਰਦ ਅਤੇ ਤ੍ਰੇਮਤ ਕੋ ਰੂਹ ਬਖਸ਼ੀ ਤਾਂ ਜੋ ਉਹ ਅੱਲਾ ਕੋ ਜਾਣ ਅਤੇ ਸੁਣਾਣੇ ਅਤੇ ਸਮਝੇ। ਉਹ ਉਹਨੇ ਕੋ ਦਿਲ ਅਤਾ ਕੀਤਾ ਤਾਂ ਜੋ ਉਹ ਉਹਦੇ ਨਾਲ ਪਿਆਰ ਕਰਨ ਅਤੇ ਉਹ ਉਨ੍ਹਾਂ ਨੂੰ ਆਜ਼ਾਦ ਮਨਸ਼ਾ ਵੀ ਦਿੱਤੀ ਤਾਂ ਜੋ ਉਹ ਅੱਲਾਹ ਦੇ ਫਰਮਾ ਬਰਦਾਰ ਜਾਂ ਨਾਫਰਮਾਨ ਹੋਵਣ। ਦੂਜੇ ਬਾਅਦ ਵਿੱਚ ਅਸਾਂ ਡਿੱਠੇ ਜੋ ਅੱਲਾਹ ਸਹੀ ਹਜ਼ਰਤ ਆਦਮ ਕੋਲ ਇੱਕ ਬਾਗ ਜਿਹੜਾ ਹਰ ਕਿਸਮ ਦੇ ਦਰਖਤਾਂ ਨਾਲ ਭਰਿਆ ਪਿਆ ਹਾ। ਇਹ ਫਲ ਅਤੇ ਦਰਖਤ ਦੇਖਣ ਵਿੱਚ ਬਹੁ ਸੋਹਣੇ ਅਤੇ ਮਾਹੌਲ ਬਹੁ ਪੁਰਸਕੂਨ ਹਾ ਅਤੇ ਉਨ੍ਹਾਂ ਦੇ ਫਲ ਰਸ ਕੰਨੂ ਭਰੀਏ ਅਤੇ ਖਾਵਣ ਵਿੱਚ ਬਹੁ ਮਜ਼ੇਦਾਰ ਹਨ। ਵੱਲ ਅਸਾਂ ਡਿੱਠਾ ਹਾ ਜੋ ਅੱਲਾਹ ਸਹੀ ਹਜ਼ਰਤ ਆਦਮ ਦੀ ਪਸਲੀ ਵਿੱਚੋਂ ਇੱਕ ਸੋਹਣੀ ਤ੍ਰੇਮਤ ਬਣਾਈ ਅਤੇ ਉਹ ਆਦਮ ਦੇ ਕੋਲ ਘਿਨ ਆਇਆ ਅਤੇ ਹਜ਼ਰਤ ਆਦਮ ਉਹ ਹਵਾ ਦਾ ਨਾਂ ਦਿੱਤਾ। ਅੱਲਾਹ ਸਹੀ ਮਰਦ ਅਤੇ ਤ੍ਰੇਮਤ ਦੁਹਾਏ ਕੋ ਬਰਕਤ ਦਿੱਤੀ ਅਤੇ ਉਨ੍ਹਾਂ ਦੀ ਲੋੜ ਦੀ ਹਰ ਸ਼ੈ ਉਨ੍ਹਾਂ ਕੋ ਬਖਸ਼ ਦਿੱਤੀ ਅਤੇ ਉਹ ਉਨ੍ਹਾਂ ਕੰਨੂ ਸਿਰਫ ਇੱਕ ਸ਼ੈ ਦੀ ਤਵੱਕੋ ਰੱਖੇਂਦਾ ਹਾ। ਅੱਲਾਹ ਸਹੀ ਇਨੇ ਦੁਹਾਏ ਕੋ ਜਿਨ੍ਹੇ ਕੋ ਊ ਆਪਣੀ ਸੂਰਤ ਤੇ ਬਣਾਇਆ ਹਾ ਕਿਆ ਚਾਹੁੰਦਾ ਹਾ? ਉਹ ਚਾਹੁੰਦਾ ਹਾ ਜੋ ਉਹ ਅੱਲਾਹ ਕੋ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਅਕਲ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਉਹ ਪਿਆਰ ਕਰਨ। ਇਵੇਂ ਉਨ੍ਹੇ ਚ ਅਬਦੀ ਕੁਰਬਤ ਅਤੇ ਦੋਸਤੀ ਦਾ ਰਿਸ਼ਤਾ ਕਾਇਮ ਥੀਵੇ। ਇਹਦੇ ਬਾਅਦ ਅਸਾਂ ਡਿੱਠੇ ਜੋ ਅੱਲਾਹ ਸਹੀ ਉਨ੍ਹਾਂ ਦੀ ਅਜ਼ਮਾਇਸ਼ ਕੀਤੀ ਤਾਂ ਜੋ ਉਨ੍ਹਾਂ ਦੀ ਮਰਜ਼ੀ ਅਤੇ ਉਨ੍ਹਾਂ ਦੀ ਪਸੰਦ ਅਤੇ ਉਨ੍ਹਾਂ ਦੀ ਸੱਚੀ ਮੁਹੱਬਤ ਸਾਹਮਣੇ ਆ ਵਣੇ ਅਤੇ ਪਤਾ ਚੱਲ ਵਣੇ ਜੋ ਉਨ੍ਹਾਂ ਦੇ ਦਿਲ ਵਿੱਚ ਕਿਆ ਹੈ। ਤਾਂ ਅੱਲਾਹ ਸਹੀ ਹਜ਼ਰਤ ਆਦਮ ਕੋ ਹੁਕਮ ਦਿੱਤਾ ਜੋ ਤੂੰ ਬਾਗ ਦੇ ਹਰ ਦਰਖਤ ਦਾ ਫਲ ਬੇਸ਼ੱਕ ਖਾ ਸਕਦੀ ਪਰ ਨੇਕ ਅਤੇ ਬਦ ਦੀ ਸੁਜਾਣ ਦੇ ਦਰਖਤ ਦਾ ਫਲ ਕਿਹੜੇ ਨਾ ਖਾਵੀ ਕਿਉਂ ਜੋ ਜਿਹੜੇ ਨੀ ਤੈਂ ਇਹਦਾ ਫਲ ਖਾ ਗਿੱਦਾ ਤੂੰ ਮਰਵੇ ਸੀ। ਇਵੇਂ ਅੱਲਾਹ ਸਹੀ ਹਜ਼ਰਤ ਆਦਮ ਕੋ ਅਜ਼ਮਾਇਆ ਅਤੇ ਚਿਤਾ ਛੋੜਿਆ ਜੋ ਅੱਲਾਹ ਦੇ ਹੁਕਮ ਕੋ ਤੁਰਨ ਦੀ ਸਜ਼ਾ ਮੌਤ ਹੋ ਸੀ ਯਾਨੀ ਹਮੇਸ਼ਾ ਕੀਤੇ ਅੱਲਾਹ ਕਨੂੰ ਅੰਝ ਥੀ ਵਜਣ। ਤੀਜੇ ਬਾਅਦ ਵਿੱਚ ਸਾਕੂੰ ਪਤਾ ਲੱਗਦੇ ਜੋ ਸ਼ੈਤਾਨ ਜਿਹੜਾ ਅੱਲਾਹ ਦਾ ਬਾਗੀ ਫਰਿਸ਼ਤਾ ਹਾ ਮੱਕਾਰ ਅਤੇ ਫਰੇਬੀ ਨਾਂਗ ਦੀ ਸ਼ਕਲ ਵਿੱਚ ਹਜ਼ਰਤ ਆਦਮ ਅਤੇ ਡਾਡੀ ਹਵਾ ਦੇ ਕੋਲ ਆਇਆ ਅਤੇ ਬਹੁ ਪਿਆਰ ਨਾਲ ਘਾਟੇ ਸੰਗਤੀ ਅਤੇ ਖੈਰ ਖਾ ਬਣ ਕਰੀ ਉਹ ਆਖਣ ਲੱਗਾ ਕਿਆ ਵਾਕਈ ਅੱਲਾਹ ਸਹੀ ਆਖੇ ਜੋ ਬਾਗ ਦੇ ਕਹੀਂ ਦਰਖਤ ਦਾ ਫਲ ਤੁਸਾਂ ਨਾ ਖਵਾਏ। ਤ੍ਰੇਮਤ ਨਾਂਗ ਕੋ ਆਖਿਆ ਜੋ ਬਾਗ ਦੇ ਦਰਖਤਾਂ ਦਾ ਫਲ ਤਾਂ ਅਸਾਂ ਖਾਂਦੇ ਹਾਂ ਪਰ ਜਿਹੜਾ ਦਰਖਤ ਬਾਗ ਦੇ ਆਦੀਏ ਚ ਉਹਦੇ ਫਲ ਦੇ ਬਾਰੇ ਅੱਲਾਹ ਸਾ ਕੋ ਹਟ ਕੇ ਜੋ ਤੁਸਾਂ ਨਾ ਤਾਂ ਉਹ ਕੋ ਖਵਾਏ ਅਤੇ ਨਾ ਉਹ ਕੋ ਹੱਥ ਲਵਾਏ ਨਾ ਤਾਂ ਤੁਸਾਂ ਮਰ ਵੇਸੋ। ਇਹ ਸੁਣ ਕਰੀ ਨਾਂਗ ਤ੍ਰੇਮਤ ਕੋ ਆਖਿਆ ਜੋ ਤੁਸਾਂ ਅਸਲੂ ਕਹਿਣਾ ਮਰਸੋ ਬਲਕਿ ਅੱਲਾਹ ਸਹੀ ਜਾਣਦੇ ਜੋ ਜਿਹੜੇ ਨੀ ਤੁਸਾਂ ਉਹ ਖੋਸੋ ਤੁਹਾਡੀ ਅੱਖੀ ਖੁੱਲ ਵਿਸਣ ਅਤੇ ਤੁਸਾਂ ਅੱਲਾਹ ਵਾਂਗੂ ਨੇਕ ਅਤੇ ਬਦ ਕੋ ਸੁਜਾਣ ਸਕਸੋ। ਅੱਲਾਹ ਸਹੀ ਹਜ਼ਰਤ ਆਦਮ ਅਤੇ ਡਾਡੀ ਹਵਾ ਕੋ ਕਿਆ ਆਖਿਆ ਜੋ ਜੇ ਤੁਸਾਂ ਮਨ੍ਹਾ ਕੀਤੇ ਹੋਏ ਦਰਖਤ ਦਾ ਫਲ ਖਾਧਾ ਤਾਂ ਤੁਹਾਡੇ ਨਾਲ ਕਿਆ ਥੀ ਸੀ? ਅੱਲਾਹ ਉਨ੍ਹੇ ਕੋ ਆਖਿਆ ਹਾ ਜੋ ਤੁਸਾਂ ਮਰ ਵੇਸੋ ਪਰ ਸ਼ੈਤਾਨ ਕਿਆ ਆਖੇ ਊਂ ਆਖਿਆ ਤੁਸਾਂ ਕਹਿਣਾ ਮਰਸੋ। ਹਜ਼ਰਤ ਆਦਮ ਅਤੇ ਡਾਡੀ ਹਵਾ ਕੋ ਕਹਿੰਦੀ ਗਾਲ ਚੰਗੀ ਲੱਗੀ ਅਤੇ ਉਨ੍ਹੇ ਮਨ ਖਿੱਦੀ। ਕਿਆ ਉਨ੍ਹੇ ਕੋ ਅੱਲਾਹ ਦੀ ਗਾਲ ਚੰਗੀ ਲੱਗੀ ਜਾਂ ਸ਼ੈਤਾਨ ਦੀ? ਉਨ੍ਹੇ ਕੋ ਅੱਲਾਹ ਦੇ ਦੁਸ਼ਮਨ ਸ਼ੈਤਾਨ ਦੀ ਗਾਲ ਚੰਗੀ ਲੱਗੀ। ਇਹਦੇ ਬਾਅਦ ਅੱਲਾਹ ਸਹੀ ਕਿਆ ਕੀਤਾ? ਕਿਆ ਉਹ ਸਿਰਫ ਪਿੱਛੋਂ ਬਹਿਥ ਹੈ ਹਜ਼ਰਤ ਆਦਮ ਅਤੇ ਡਾਡੀ ਹਵਾ ਦੇ ਕੰਮੇ ਕੋ ਡੇਦੇ ਰਹੀਏ? ਕਹਿਣਾ ਅੱਲਾਹ ਸਹੀ ਉਹ ਕੁਝ ਕੀਤਾ ਜਿਹਦੇ ਬਾਰੇ ਉਨ੍ਹੇ ਕੋ ਪਹਿਲੇ ਚਿਤਾ ਦਿੱਤਾ ਗਿਆ ਹਾ ਜੋ ਉਹ ਕਰੇਸੀ। ਊ ਉਨ੍ਹੇ ਕੋ ਸੱਡਿਆ, ਉਨ੍ਹੇ ਦੀ ਅਦਾਲਤ ਕੀਤੀ, ਉਨ੍ਹੇ ਕੋ ਅਤੇ ਜ਼ਮੀਨ ਕੋ ਲਾਂਤੀ ਅਤੇ ਸਜ਼ਾਵਾਰ ਆਖਿਆ ਅਤੇ ਵੱਲ ਉਨ੍ਹੇ ਕੋ ਬਾਗ ਵਿੱਚੋਂ ਜਿਹੜਾ ਅੱਲਾਹ ਸਹੀ ਉਨ੍ਹੇ ਕੀਤੇ ਬਣਾਇਆ ਹਾ ਬਾਹਰ ਕੱਢ ਦਿੱਤਾ। ਹੂੰ ਡੀਂ ਕਨੂੰ ਹਜ਼ਰਤ ਆਦਮ ਅਤੇ ਡਾਡੀ ਹਵਾ ਅੱਲਾਹ ਕਨੂੰ ਅੰਝ ਥੀ ਗਏ ਅਤੇ ਹਯਾਤੀ ਦੇ ਸਰਚਸ਼ਮੇ ਯਾਨੀ ਅੱਲਾਹ ਕਨੂੰ ਅੰਝ ਥੀ ਗਏ। ਹੁਣ ਉਨ੍ਹੇ ਤਬਈ ਮੌਤ ਅਤੇ ਹਮੇਸ਼ਾ ਦੀ ਸਜ਼ਾ ਕੋ ਵੀ ਕਬੂਲ ਕਰਨਾ ਹਾ ਕਿਉਂ ਜੋ ਗੁਨਾਹ ਦੀ ਕੀਮਤ ਅਤੇ ਖਤਾ ਦੀ ਮਜ਼ਦੂਰੀ ਹਮੇਸ਼ਾ ਦੀ ਮੌਤ ਹੈ ਜਿਵੇਂ ਜੋ ਅੱਲਾਹ ਸਹੀ ਫਰਮਾਇਆ ਹਾ। ਗੁਨਾਹ ਵਾਕਈ ਬਹੁ ਵੱਡੀ ਭਿਆਨਕ ਅਤੇ ਖਤਰਨਾਕ ਸ਼ੈ ਹੈ। ਹਜ਼ਰਤ ਆਦਮ ਅਤੇ ਊ ਸਾਰੀ ਨਸਲ ਇਹ ਗੁਨਾਹ ਦੀ ਵਜ੍ਹਾ ਕਨੂੰ ਅੱਲਾਹ ਕਨੂੰ ਅੰਚ ਥੀ ਗਈ। ਗੁਨਾਹ ਦੀ ਬਿਮਾਰੀ ਏਡਜ਼ ਦੀ ਬਿਮਾਰੀ ਵਾਂਗੂ ਖਤਰਨਾਕ ਹੈ। ਤੁਸੀਂ ਜਾਣ ਦੋ ਜੋ ਏਡਜ਼ ਦੀ ਬਿਮਾਰੀ ਇੰਝੀ ਬਿਮਾਰੀ ਹੈ ਜਿਹੜੀ ਇੱਕ ਬੰਦੇ ਕਨੂੰ ਦੂਜੇ ਬੰਦੇ ਕੋ ਲੱਗਦੀ ਹੈ, ਯਾਨੀ ਲੋਕਾਂ ਦੀ ਵਜ੍ਹਾ ਕਨੂੰ ਇਹ ਬਿਮਾਰੀ ਖਿੰਡਦੀ ਪਈ ਹੈ। ਇਹ ਇੰਝੀ ਲਾਨਤੀ ਵਬਾਹ ਹੈ ਜਿਹੜੀ ਦੁਨੀਆਂ ਵਿੱਚ ਖਿੰਡ ਗਈ ਹੈ। ਏਡਜ਼ ਦਾ ਵਾਇਰਸ ਇੱਕ ਵਾਰੀ ਕਹੀਂ ਜਿਸਮ ਵਿੱਚ ਚੱਲਿਆ ਵਿਜੇ ਤਾਂ ਵੱਲ ਉਹ ਜਿਸਮ ਦੀ ਜਾਨ ਨਹੀਂ ਛੁੜੇਂਦਾ। ਜਿਹੜੇ ਲੋਕਾਂ ਕੋ ਏਡਜ਼ ਦੀ ਬਿਮਾਰੀ ਲੱਗੀ ਹੋਵੇ ਤਾਂ ਉਹ ਉਹਦੇ ਬਾਲੇ ਵਿੱਚ ਵੀ ਖਿੰਡ ਵੇਸੀ। ਏਡਜ਼ ਜਾਨਲੇਵਾ ਮਰਜ਼ ਹੈ ਅਤੇ ਜੈ ਕੋ ਇਹ ਬਿਮਾਰੀ ਲੱਗ ਵਿਜੇ ਉਹ ਬਰਬਾਦ ਥੀ ਵੇਂਦੇ। ਗੁਨਾਹ ਦੀ ਬਿਮਾਰੀ ਵੀ ਇੰਝੀ ਬਿਮਾਰੀ ਹੈ। ਗੁਨਾਹ ਹਰ ਜਾਤ ਤੇ ਹਰ ਬੰਦੇ ਵਿੱਚ ਹੈ ਅਤੇ ਇਹ ਲੋਕਾਂ ਕੋ ਹਮੇਸ਼ਾ ਕਿਤੇ ਫਨਾਹ ਕਰ ਦਿੰਦੇ। ਪਰ ਅੱਲਾਹ ਦਾ ਸ਼ੁਕਰ ਹੈ ਜੋ ਹੁਣ ਏਡਜ਼ ਦੀ ਬਿਮਾਰੀ ਅਤੇ ਗੁਨਾਹ ਦੀ ਬਿਮਾਰੀ ਇੱਕੋ ਜਿਹੀ ਕਹਿਣੀ। ਯਾਦ ਰੱਖਾ ਹੈ ਜੋ ਅੱਜ ਤਾਈਂ ਏਡਜ਼ ਕੋ ਬਿਲਕੁਲ ਖਤਮ ਕਰਨ ਵਾਲੀ ਕੋਈ ਦਵਾ ਕਹਿਣੀ ਬਣੀ, ਪਰ ਗੁਨਾਹ ਦੀ ਬਿਮਾਰੀ ਵਿੱਚ ਮੁਬਤਲਾ ਲੋਕਾਂ ਕੋ ਸ਼ਿਫਾ ਮਿਲ ਸਕਦੀ ਹੈ। ਅੱਲਾਹ ਪਾਕ ਖੁਦ ਈ ਬਿਮਾਰੀ ਦਾ ਇਲਾਜ ਦਰਿਆਫਤ ਕੀਤੇ ਅਤੇ ਇਹਦੀ ਦਵਾ ਦਿੱਤੀ ਤਾਂ ਜੋ ਜਿਹੜਾ ਇਹ ਦਵਾ ਇਸਤੇਮਾਲ ਕਰੇ ਉਹ ਹਮੇਸ਼ਾ ਕੀਤੇ ਈ ਗੁਨਾਹ ਦੀ ਬਿਮਾਰੀ ਕਨੂੰ ਪਾਕ ਸਾਫ਼ ਠੀਕ ਰਹੀ ਸਿਹਤਮੰਦ ਥੀ ਵੇ। ਕਿਆ ਤੁਹਾਕੂ ਅੱਲਾਹ ਦਾ ਉਹ ਅਜ਼ੀਮ ਵਾਅਦਾ ਯਾਦ ਹੈ ਜਿਹੜਾ ਅੱਲਾਹ ਸਈ ਉਹ ਵੇਲੇ ਕੀਤਾ ਜੱਡਾ ਹਜ਼ਰਤ ਆਦਮ ਨਾਫਰਮਾਨੀ ਦਾ ਗੁਨਾਹ ਕੀਤਾ ਜਿਹਾ ਜੱਡਾ ਗੁਨਾਹ ਦੁਨੀਆਂ ਵਿੱਚ ਆਇਆ ਹੀ ਹਾ ਤਾਂ ਅੱਲਾਹ ਸਈ ਵਾਅਦਾ ਕੀਤਾ ਜੋ ਉਹ ਇੱਕ ਪਾਕ ਬਖਸ਼ਣਹਾਰਾ ਦੁਨੀਆਂ ਵਿੱਚ ਵਿਜੇ ਸੀ ਜਿਹੜਾ ਲੋਕਾਂ ਕੋ ਗੁਨਾਹ ਅਤੇ ਸ਼ੈਤਾਨ ਦੀ ਤਬਾਹ ਅਤੇ ਹਲਾਕ ਕਰਨ ਵਾਲੀ ਤਾਕਤ ਕਨੂੰ ਉਹਨੇ ਕੋ ਛੁਟਕਾਰਾ ਦਿਵੇ ਸੀ। ਅਸਾਂ ਇਹ ਵੀ ਸੁਣਿਆ ਹਾ ਜੋ ਅੱਲਾਹ ਸਈ ਸਾਫ਼ ਫਰਮਾਇਆ ਜੋ ਇਹ ਬਖਸ਼ਣਹਾਰਾ ਇੱਕ ਕੁਆਰੀ ਕਨੂੰ ਮੁਜੱਸਮ ਥੀ ਸਨ ਅਤੇ ਬੇਮਿਸਾਲ ਹੋ ਸਨ, ਕਿਉਂ ਜੋ ਗੁਨਹਗਾਰਾਂ ਦਾ ਬਖਸ਼ਣਹਾਰਾ ਹਜ਼ਰਤ ਆਦਮ ਦੀ ਨਸਲ ਵਿੱਚੋਂ ਕਹਿਣਾ ਥੀ ਸਕਦਾ ਹਾ। ਇਹ ਕੀਤੇ ਜੋ ਹਜ਼ਰਤ ਆਦਮ ਦੀ ਔਲਾਦ ਵਿੱਚੋਂ ਕੋਈ ਪਾਕ ਕਹਿਣਾ ਹਾ। ਹੁਣ ਲਾਜ਼ਮ ਹਾ ਜੋ ਬਖਸ਼ਣਹਾਰਾ ਅੱਲਾਹ ਦੇ ਪਾਕ ਰੂਹ ਅਤੇ ਪਾਕ ਕੁਦਰਤ ਨਾਲ ਹੋਵੇ। ਵੱਲ ਅਸਾਂ ਅੰਜੀਲ ਸ਼ਰੀਫ ਵਿੱਚ ਡਿੱਠਾ ਹਾ ਜੋ ਜੱਡਾ ਅੱਲਾਹ ਸਈ ਬਖਸ਼ਣਹਾਰਾ ਦੁਨੀਆਂ ਵਿੱਚ ਭੇਜਣ ਦਾ ਵਾਅਦਾ ਕੀਤਾ ਹਾ, ਉਹਦੇ ਹਜ਼ਾਰਾਂ ਸਾਲ ਬਾਅਦ ਜਦੋਂ ਅੱਲਾਹ ਦਾ ਮੁਕਰਰ ਕੀਤਾ ਹੋਇਆ ਵੇਲਾ ਪੂਰਾ ਥੀ ਗਿਆ ਤਾਂ ਇੱਕ ਕਾਮਿਲ ਅਤੇ ਪਾਕ ਹਸਤੀ ਦੁਨੀਆਂ ਵਿੱਚ ਆਈ ਜਿਨ੍ਹਾਂ ਦਾ ਈ ਜ਼ਮੀਨ ਉੱਤੇ ਕੋਈ ਜ਼ਮੀਨੀ ਪਿਓ ਕਹਿਣਾ ਹਾ। ਉਹ ਇੱਕ ਕੁਆਰੀ ਕਨੂੰ ਮੁਜੱਸਮ ਥੇ। ਉਹਨਾਂ ਦਾ ਨਾਂ ਸੈਯਦ ਨਾਂ ਯਸੂ ਰੱਖਿਆ ਗਿਆ ਜਿਹਦਾ ਮਤਲਬ ਹੈ ਅੱਲਾਹ ਬਚੇ ਦੇ, ਛੁੜੇ ਦੇ, ਛੁਟਕਾਰਾ ਦੇਂਦੇ। ਜਿਹਾ ਸੈਯਦ ਨਾਂ ਯਸੂ ਅਲ ਮਸੀਹ ਹੀ ਉਹ ਪਾਕ ਹਸਤੀ ਹੈ ਜਿਹਦਾ ਵਾਅਦਾ ਅੱਲਾਹ ਸਈ ਉਹ ਵੇਲੇ ਕੀਤਾ ਹਾ ਜੱਡਾਂ ਹਜ਼ਰਤ ਆਦਮ ਅਤੇ ਡਾਡੀ ਹਵਾ ਗੁਨਾਹ ਕੀਤਾ ਹਾ। ਸਿਰਫ ਉਹ ਕੱਲਾ ਛੁਡਾਉਣ ਵਾਲਾ ਹੈ, ਉਹਦੇ ਸਿਵਾ ਕੋਈ ਵੀ ਆ ਬਚਾਉਣ ਵਾਲਾ ਕਹਿ ਨਹੀਂ। ਖਤ ਲਿਖਣ ਕੀਤੇ ਸਾਡਾ ਪਤਾ ਹੈ ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇਹ ਦਫ਼ਾ ਵਲਾ ਦੱਸਿਆ ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫ਼ਾ ਵਲਾ ਦੱਸਿਆ 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ, listen.live77@gmail.com।